ਮਾਲੋ ਮਾਂਗਾ ਸਿੱਖ ਦੋਏ। ਇੱਕ ਦਾ ਨਾਮ ਹੈ ਭਾਈ ਮਾਲੋ ਤੇ ਦੂਸਰੇ ਦਾ ਨਾਮ ਹੈ ਮਾਂਗਾ। ਇੱਥੇ ਭਾਈ ਸਾਹਿਬ ਨੇ ਪਾ ਦਿੱਤਾ ਸਿੱਖ ਦੋਏ, ਦੋ ਸਿੱਖ। ਗੁਰਬਾਣੀ ਰਸ ਰਸਕ ਬਿਲਾਸੀ। ਹੁਣ ਇੱਥੋਂ ਜਿਖੋ ਦੋਏ ਤੱਕ ਤਾਂ ਇਹਦਾ ਨਾਮ ਹੈ, ਅੱਧੀ ਤੁਕ ਜਿਹੜੀ ਉਹ ਇਹਨਾਂ ਦੇ ਜੀਵਨ ਦੇ ਅਰਥ ਕਰਦੀ ਹੈ। ਮਾਲੋ ਤੇ ਮਾਂਗਾ ਦੋ ਸਿੱਖ ਗੁਰੂ ਨਾਨਕ ਸਾਹਿਬ ਦੇ ਤੇ ਦੋਨੋਂ ਦੇ ਦੋਣੇ ਗੁਰਬਾਣੀ ਰਸ ਰਸਕ ਬਿਲਾਸੀ। ਗੁਰਬਾਣੀ ਵਿੱਚ ਜਿਹੜਾ ਰਸ ਭਰਪੂਰ ਹੈ ਉਸ ਰਸ ਨੂੰ ਚੱਖਣ ਵਾਲੇ, ਉਸ ਰਸ ਨੂੰ ਮਾਨਣ ਵਾਲੇ, ਉਸ ਰਸ ਦੇ ਵਿੱਚ ਬਿਲਕੁਲ ਭਿੱਜੇ ਹੋਏ ਤੇ ਜਿਹੜੇ ਸੱਚਮੁੱਚ ਉਸ ਪਰਮਾਤਮਾ ਦੀ ਬਖਸ਼ਿਸ਼ ਨਾਲ ਅੰਦਰ ਦੀ ਆਤਮਕ ਪਰਮ ਅਵਸਥਾ ਵਿੱਚ ਵਿਚਰਦੇ। ਚਲੋ ਇੱਥੇ ਭਾਈ ਸਾਹਿਬ ਨੇ ਸਿਰਫ ਇੰਨੇ ਲਿਖਿਆ, ਇਹ ਕੌਣ ਸਨ ਜੀ ਸਿੱਖ? ਇਸ ਸੰਬੰਧੀ ਮੈਂ ਆਪ ਨੂੰ ਜਿਹੜੀ ਅੱਜ ਬੇਨਤੀ ਕਰਨੀ ਹੈ, ਇਹ ਅਸਲ 'ਚ ਦੋਨੋਂ ਸਿੱਖ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਕਰਤਾਰਪੁਰ ਆਏ। ਕਾਫੀ ਜ਼ਿਆਦਾ ਸਿੱਖਾਂ ਦਾ ਵੀ ਜ਼ਿਕਰ ਜਿਹੜਾ ਕਰਤਾਰਪੁਰ ਨਾਲ ਸੰਬੰਧਿਤ, ਗੁਰੂ ਨਾਨਕ ਸਾਹਿਬ ਕੋਲ ਹੁੰਦੇ ਆ ਤੇ ਸਤਿਗੁਰੂ ਧਰਮਸ਼ਾਲਾ ਵਿੱਚ ਬੈਠੇ ਹਜ਼ੂਰ ਸੱਚੇ ਪਾਤਸ਼ਾਹ ਗੁਰਬਾਣੀ ਸਿਮਰਨ ਨਾਮ, ਉਹਦੀ ਚਰਚਾ ਤਾਂ ਹਰ ਵੇਲੇ ਚੱਲਦੀ ਸੀ। ਚਰਚਾ ਸ਼ਬਦ ਮਾੜਾ ਨਹੀਂ, ਕੋਈ ਚਰਚਾ ਨਹੀਂ ਸੀ ਹੁੰਦੀ, ਚਰਚਾ ਹੁੰਦੀ ਸੀ। ਭਾਈ ਸਾਹਿਬ ਨੇ ਲਿਖਿਆ ਕਿ ਫਿਰ ਬਾਬਾ ਆਇਆ ਕਰਤਾਰਪੁਰ, ਭੇਕ ਉਦਾਸੀ ਸਕਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਮਹਾਰਾਜ ਜਿਸ ਤਾਂ ਗੱਦੀ ਨਹੀਂ ਸਨ ਲਾਉਂਦੇ ਜੀ ਕਰਤਾਰਪੁਰ, ਗੁਰੂ ਸਾਹਿਬ ਜਿਸ ਤਰ੍ਹਾਂ ਆਪਣੇ ਪਿੰਡਾਂ ਮੰਜੇ ਨਹੀਂ ਵਰਤਦੇ, ਵਾਣ ਵਾਲੇ ਮੰਜੇ, ਮੰਜੇ ਤੇ ਗੁਰੂ ਸਾਹਿਬ ਬੈਠਦੇ ਸਨ, ਥੱਲੇ ਸਿੱਖ ਸੰਗਤ ਬੈਠੀ ਸੀ ਤੇ ਗੁਰੂ ਸਾਹਿਬ ਦੇ ਜਿਹੜੇ ਬਸਤਰ ਸਨ ਜੀ, ਚਲੋ ਅੱਜ ਤਾਂ ਆਪਾਂ ਵੇਖਦੇ ਨੇ ਚਮਕਦਮ ਕਾਫੀ ਹੋ ਜਾਂਦੀ ਹੈ ਜੀ, ਤੇ ਮੈਂ ਬੇਨਤੀ ਕਰਾਂ ਵਾਹਿਗੁਰੂ ਜੀ, ਸਿੱਖੀ ਵਿੱਚ ਰਹਿਤ ਬੜੀ ਵੱਡੀ ਚੀਜ਼ ਤੋਂ ਬਿਨਾਂ ਕੁਛ ਨਹੀਂ, ਪਰ ਜੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਬਾਹਰ ਦਾ ਡੰਬਰ ਕਰਾਂਗੇ ਅੰਦਰ ਖਾਲੀ ਹੋਵੇਗਾ ਤੇ ਗੁਰੂ ਦੀ ਕਿਰਪਾ ਨਹੀਂ ਮਿਲਣੀ। ਉਹ ਕੱਪੜੇ ਹੀ ਹੈ ਨਾ, ਭਾਵੇਂ ਜਿਵੇਂ ਮਰਜ਼ੀ ਆਪਾਂ ਦਿਖਾ ਦੀ, ਮਹਾਰਾਜ ਸਾਦਾ ਕੱਪੜਾ ਪਾ ਰਹੇ ਸਨ ਉੱਥੇ ਆਮ ਗ੍ਰਿਸਤਰੀਆਂ ਵਾਲੇ। ਤੇ ਦੂਜੀ ਗੱਲ, ਇਕੱਲੇ ਜਾਂਦੇ ਸਨ ਖੇਤਾਂ 'ਚ, ਡੰਗਰ ਲੈ ਕੇ ਜਾਣਾ ਇਕੱਲੇ, ਹੱਲ ਲੈ ਕੇ ਜਾਣਾ ਇਕੱਲੇ। ਮੈਂ ਤਾਂ ਹੀ ਕਹਿਣਾ ਕਿ ਭਾਈ ਲਹਿਣਾ ਜੀ ਹੁੰਦੇ ਆ, ਘੋੜੇ ਤੇ ਚੜੇ ਆ, ਗੁਰੂ ਨਾਨਕ ਸਾਹਿਬ ਅੱਗੋਂ ਮਿਲਦੇ ਆ, ਸਿੱਧਾ ਮੋਢੇ ਤੇ ਪਰਨਾ ਉੱਤੇ ਤੇੜ ਚਾਦਰ ਕੁੜਤਾ ਸਿੱਧਾ ਤੇ ਉੱਤੇ ਮਹਾਰਾਜ ਨੇ ਪਰਨਾ ਬੰਨਿਆ ਤੇ ਉਹਨਾਂ ਨੇ ਪਛਾਣਿਆ ਤੇ ਨਹੀਂ ਨਾ। ਸਾਰੇ ਸਾਖੀਕਾਰ ਕਹਿੰਦੇ ਆ ਕਿ ਮਹਾਰਾਜ ਘੋੜੇ ਦੀਆਂ ਲਗਾਮਾਂ ਪਕੜ ਕੇ ਅੱਗੇ ਗਏ। ਮੈਂ ਸਾਖੀ ਇਸ ਕਰਕੇ ਲਈ ਵੀ ਇਹਦਾ ਮਤਲਬ ਇੰਨਾ ਸਾਦਾਪਨ ਕਿ ਗੁਰੂ ਨਾਨਕ ਸਾਹਿਬ ਇਕੱਲੇ ਬਾਹਰ ਖਲੋਟਿਆ, ਸਾਦੇ ਬਸਤਰ ਪਾਈ। ਗੁਰੂ ਸਾਹਿਬ ਉੱਥੇ ਭਾਈ ਸਾਹਿਬ ਨੇ ਲਿਖਿਆ ਸੰਸਾਰੀਆਂ ਵਾਲੇ, ਗ੍ਰਿਸਤੀਆਂ ਵਾਲੇ ਕੱਪੜੇ ਪਾਉਂਦੇ ਸਨ ਤੇ ਮੰਜੀ ਤੇ ਬੈਠ ਕੇ ਉਪਦੇਸ਼ ਕਰਦੇ ਸਨ। ਭਾਈ ਸਾਹਿਬ ਲਿਖਦੇ ਆ ਕਿ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੇ ਆ ਅਵਤਾਰਾ, ਬਾਣੀ ਮੁੱਖੋਂ ਉਚਾਰੀਏ ਹੋਏ ਰੁਸ਼ਨਾਈ ਮਿੱਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ। ਇੱਥੋਂ ਤੱਕ ਚਲੋ, ਫਿਰ ਮੇਰੀ ਇੱਛਾ ਹੈ ਕਿ ਤਿੰਨ ਪੜਾਵਾਂ ਦੀ ਕਥਾ ਜ਼ਰੂਰ ਹੋਣੀ ਚਾਹੀਦੀ। ਇੱਕ ਨਨਕਾਣਾ ਸਾਹਿਬ ਦੀ, ਰਾਏ ਭੋਜ ਦੀ ਤਲਵੰਡੀ ਦੀ, ਉੱਥੇ ਮਹਾਰਾਜ ਕਿਸ਼ੋਰ ਅਵਸਥਾ ਤੱਕ ਜਵਾਨੀ ਤੱਕ ਵਿਚਰਦੇ, ਦੂਜਾ ਸੁਲਤਾਨਪੁਰ ਤੇ ਤੀਸਰਾ ਕਰਤਾਰਪੁਰ। ਬਾਕੀ ਮਹਾਰਾਜ ਸਾਰੀਆਂ ਥਾਵਾਂ ਤੇ ਗਏ, ਪਰ ਇਹ ਤਿੰਨ ਥਾਵਾਂ ਖਾਸ ਕਰਕੇ ਜਿੱਥੇ ਲੰਬੇਰਾ ਸਮਾਂ ਗੁਰਦੇਵ ਜੀ ਰੁਕਦੇ। ਗੁਰੂ ਨਾਨਕ ਸਾਹਿਬ ਹਰ ਗੱਲ 'ਚ ਉੱਥੇ ਉਪਦੇਸ਼ ਦੇਗਾ ਕਰਤਾਰਪੁਰ। ਦੇਖੋ ਬਾਬਾ ਲਹਿਣਾ ਜੀ ਹੱਟੀ ਕਰਦੇ ਸਨ, ਹਾਲਾਂ ਪਿੰਡ 'ਚ ਹੱਟੀ ਸੀ ਖਡੂਰ ਸਾਹਿਬ, ਝੋਨਾ ਕੱਢਦਿਆਂ ਜਦੋਂ ਨਦੀਨ ਪੱਟਣ ਲੱਗੇ। ਹੁਣ ਕਦੀ ਵਾਹੀ ਕੀਤੀ ਨਹੀਂ ਉਹ ਨਦੀਨ, ਨਦੀਨ ਆਪਾਂ ਤਾਂ ਪਤਾ ਹੀ ਨਹੀਂ ਜਿਹੜਾ ਝੋਨੇ ਵਿੱਚ ਘਾਹ, ਉਹ ਨਦੀਨ ਪੱਟਣ ਦੀ ਥਾਂ ਝੋਨਾ ਪੱਟਦਾ ਤੇ ਮਹਾਰਾਜ ਹੱਸ ਕੇ ਕਹਿੰਦੇ ਨੇ ਪੁਰਖਾ ਤੈਨੂੰ ਪੱਟਣ ਵਾਸਤੇ ਨਹੀਂ ਸੱਦਿਆ, ਤੈਨੂੰ ਲਾਉਣ ਵਾਸਤੇ ਸੱਦਿਆ, ਹੁਣ ਝੋਨਾ ਪੱਟਦੇ ਪਏ। ਇੰਨੇ ਸ਼ਬਦ ਕਹਿ ਦਿੱਤਾ ਪੱਟਣ ਲਈ, ਹੁਣ ਪੱਟਦੇ ਨਦੀਨ ਵੀ ਪਾਇਆ, ਕਹਿੰਦੇ ਪੱਟਣ ਲਈ ਨਹੀਂ ਤੈਨੂੰ ਲਾਉਣ ਲਈ ਸੱਦਿਆ, ਕੱਪੜੇ ਭੇਜਾਂਦੇ ਆ ਚਿੱਕੜ ਨਾਲ। ਮਾਤ ਜੀ ਕਹਿੰਦੇ ਆ ਸਤਿਗੁਰੂ ਇਹ ਅਜੀ ਆਇਆ ਭਾਈ ਲੈਣਾ, ਚਿੱਟੇ ਕੱਪੜੇ ਭੇਜ ਗਏ ਚਿੱਕੜ ਨਾਲ। ਮਹਾਰਾਜ ਕਹਿੰਦੇ ਚਿੱਕੜ ਨਹੀਂ, ਗੁਰੂ ਘਰ ਦੀ ਸੇਵਾ ਚਿੱਟੇ ਪਹਿਨ ਤੇ ਕੇਸਰ ਵਰਸਦਾ ਹੁੰਦਾ ਹੈ। ਇਹ ਕੇਵਲ ਉਹ ਨਹੀਂ ਸੀ, ਉਹ ਅੱਜ ਵੀ ਇੱਥੇ ਹੈ ਹਰ ਗੁਰੂ ਘਰ 'ਚ, ਜੇ ਲੰਗਰ ਚਿੱਟੇ ਪੈਂਦੇ ਆ ਸੱਚ ਵੀ ਉਹ ਕੇਸਰ ਦੇ ਚਿੱਟੇ ਨੇ। ਕੋਈ ਸੇਵਾ ਆਪ ਕਰ ਰਹੇ ਹੋ ਗੁਰੂ ਸਾਹਿਬ ਕਹਿੰਦੇ ਆ ਤੇ ਚੇਤੇ ਰੱਖਿਓ ਕੇਸਰ ਦੇ ਚਿੱਟੇ ਸਗਣਾ ਵਾਲਿਆਂ ਨੂੰ ਪੈਂਦੇ ਸਨ ਜਾਂ ਜਿਹੜੇ ਫਿਰ ਜਿੱਤ ਕੇ ਹੁੰਦੇ ਸਨ। ਮੇਰੇ ਕਹਿਣ ਤੋਂ ਮੁਰਾਦ ਹਰ ਗੱਲ 'ਚ ਰਮਜ ਹੈ। ਇਹ ਦੋਨੋਂ ਸਿੱਖ मालो ते मांगा आए गुरु साहिब बैठे आ। ते महाराज गल चल रही है कथा ते कीर्तन दी। इस विच सिर्फ दो गल्लां कथा ते कीर्तन दी। इन्हां ने कोल हो के सुन लई ते कीर्तन करदे सन ते पोथी दा कथा भी करदे सन। इन्हां ने पुछया महाराज आप जी कथा कीर्तन बारे कह रहे सी। सतगुरु कहिंदे आ कथा कीर्तन एक प्रेमा भगती है। दूसरा वचन कहिंदे बड़ा सुगम रस्ता सौखा है। इहदे ते बल ज्यादा नहीं लगता पर फल ज्यादा मिलता। इस नुकते नूं थोड़ा समझियो। मैं बेनती करांगा इहदी बड़ी डिटेल दित्ती भाई मनी सिंह ने उहदी व्याख्या मैं करना। कहिंदे ने इह बल ज्यादा नहीं लगता पर फल ज्यादा मिलता। कहिंदे महाराज असीं समझे नहीं। सतगुरु कहिंदे आ कि देखो कई बंदे क्योंकि उस वक्त बड़ा सी पुठे लटक के तप करदे आ। कई बंदे रोटी नहीं खांदे। कई बंदे धूणियां तपा के बैठे आ। कई इंसान जिहड़े ने ठंडे पानी च बैठे आ। कई नबली कर्म करदे पए आ। कई प्राणायाम करदे पए आ। कई जिहड़े ने ओ बाहां उच्चियां करके कड़ियां करके खलोते आ। पर कहने चेते रखियो मेहनत ज्यादा कर रहे हैं। सुनियो मेहनत ज्यादा कर रहे हैं। कष्ट ज्यादा सह रहे हैं। पर जिन्नी मेहनत कर रहे हैं उसका फल बिल्कुल थोड़ा है। पर कहने इत्थे मेहनत ज्यादा नहीं बल ज्यादा नहीं लाना कष्ट नहीं लाना। तुसी प्रेम च भज के भिज के कीर्तन करो कथा करो। इत्थे बल घट लगेगा ते फल ज्यादा मिलेगा। हुण सिख सुन के कहंदे आ महाराज इह तां असीं जोगियां तों वी पुछे क्योंकि ये दोनों कथा ते कीर्तन कर दे सन। कट्ठे उन्हें कीर्तन करना। वो बाबा जी दे वेले ते इस तरी से ना दो जने बंदे कीर्तन कर दे पे सन। एक मर्दाना जी एक बाबा जी। ये भी दोनों कथा भी कर दे कीर्तन भी कर दे। कहिंदे गुरु साहिब असीं अपने घर च भी ते धर्मशाला च कथा कीर्तन करने आ पर हठ जोगियां दे जिहड़े चेले ने ਉਹ ਸਾਡੇ ਕੋਲ ਆਉਂਦੇ ਆ ਤੇ ਸਾਨੂੰ ਇਹ ਤਰਕ ਕੱਸਦੇ ਆ ਕਿ ਤੁਸੀਂ ਤਾਂ ਸਰੀਰ ਨਹੀਂ ਸਾਧਿਆ। ਤੁਸੀਂ ਤਾਂ ਠੰਡ 'ਚ ਨਹੀਂ ਖਲੋ ਸਕਦੇ ਗਰਮੀ 'ਚ ਨਹੀਂ ਖਲੋ ਸਕਦੇ ਪੁੱਠੇ ਨਹੀਂ ਲੜਕ ਸਕਦੇ। ਤੇ ਜਦੋਂ ਅਸੀਂ ਕਥਾ ਕੀਰਤਨ ਦੀ ਗੱਲ ਕਰਦੇ ਹਾਂ ਸਾਡਾ ਰਸਤਾ ਪ੍ਰੇਮਾ ਭਗਤੀ ਦਾ। ਉਹ ਕਹਿੰਦੇ ਨੇ ਯਾਦ ਰੱਖਿਓ ਜਿੰਨੀ ਜ਼ਿਆਦਾ ਮਿਹਨਤ ਕਰੋਗੇ ਫਲ ਓਨਾ ਹੀ ਮਿਲਣਾ ਹੈ ਓਨਾ ਜ਼ਿਆਦਾ। ਤੇ ਤੁਸੀਂ ਕਹਿ ਰਹੇ ਹੋ ਮਿਹਨਤ ਘੱਟ ਵੀ ਕਰੋ ਤੇ ਫਲ ਜ਼ਿਆਦਾ ਮਿਲਦਾ। ਤੇ ਮਹਾਰਾਜ ਆਪ ਜੀ ਨੇ ਅੱਜ ਗੱਲ ਵੀ ਇਹ ਕਰ ਦਿੱਤੀ ਬਚਨ ਵੀ ਇਹ ਕਰ ਦਿੱਤਾ। ਹੁਣ ਉੱਥੇ ਮਹਾਰਾਜ ਜਿਹੜਾ ਉੱਤਰ ਦਿੰਦੇ ਨੂੰ ਸੁਣ ਕਹਿੰਦੇ ਨਹੀਂ ਭਾਈ ਮਾਲੋ ਭਾਈ ਮਾਂਗਾ ਕਈ ਵਾਰੀ ਮਿਹਨਤਾਂ ਜ਼ਿਆਦਾ ਹੁੰਦੀਆਂ ਨੇ ਫਲ ਜ਼ਿਆਦਾ ਨਹੀਂ ਮਿਲਦੇ। ਕਈ ਵਾਰੀ ਮਿਹਨਤਾਂ ਕਈ ਥਾਵਾਂ 'ਤੇ ਘੱਟ ਹੁੰਦੀਆਂ ਨੇ ਅਤੇ ਫਲ ਬਹੁਤ ਜ਼ਿਆਦਾ ਮਿਲਦਾ ਹੈ। ਉੱਥੇ ਫਿਰ ਸਤਿਗੁਰੂ ਉਪਦੇਸ਼ ਕਰਦੇ ਆ। ਬਚਨ ਕਹਿੰਦੇ ਆ ਕਿ ਇੱਕ ਲੱਕੜਾਂ ਵੱਢਣ ਵਾਲਾ ਲੱਕੜਹਾਰਾ ਸਾਰਾ ਦਿਨ ਜੰਗਲ ਵਿੱਚ ਲੱਕੜਾਂ ਵੱਢਦਾ ਹੈ ਸਾਰਾ ਦਿਨ। ਪਰ ਯਾਦ ਰੱਖਿਓ ਜਿੰਨੇ ਮਨ ਉਹ ਲੱਕੜਾਂ ਵੱਢ ਕੇ ਲਿਆਉਂਦਾ ਇੰਨੀ ਮਿਹਨਤ ਕਰਦਾ ਹੱਡ ਭਨਵੀਂ ਕਿ ਉਹਦੇ ਬਰਾਬਰ ਤੋਲ ਕੇ ਓਨਾ ਪੈਸਾ ਉਹਨੂੰ ਮਿਲਦਾ। ਪਾਂਡੀ ਪੰਡਾਂ ਧੁੰਦੇ ਨੇ ਅੱਜ ਨਹੀਂ ਜੀ ਪਿਛਾਂ ਸੀ ਪਾਂਡੀ ਜਿਹੜੇ ਹੁੰਦੇ ਸਨ ਨਾ ਕਿਉਂਕਿ ਜਦੋਂ ਕੋਈ ਸਾਧਨ ਨਹੀਂ ਸੀ ਲਿਜਾਉਣ ਆਉਣ ਦਾ ਉਦੋਂ ਅਸੀਂ ਵੀ ਛੋਟੇ ਹੁੰਦਿਆਂ ਦੇਖਿਆ ਜੀ ਜਿਹੜੇ ਸ਼ਾਹੂਕਾਰ ਸਨ ਉਹ ਪਾਂਡੀਆਂ ਨੂੰ ਪੈਸੇ ਦੇ ਕੇ ਪੰਡਾਂ ਸਿਰ ਤੇ ਚੁਕਾਉਂਦੇ ਸਨ ਆਟਾ ਚਕਾਣਾ ਖੰਡ ਚਕਾਣੀ। ਮਹਾਰਾਜ ਕਹਿੰਦੇ ਪਾਂਡੀ ਕਿੰਨੀ ਮਿਹਨਤ ਕਰਦਾ ਭਿੱਜਾ ਪਸੀਨੇ ਨਾਲ ਪਰ ਉਹਨੂੰ ਫਲ ਕੀ ਮਿਲਦਾ ਕਿੰਨੇ ਕੋਹ ਤੁਰਦਾ ਤੇ ਉਹ ਕੁਝ ਟਕੇ ਦਿੰਦਾ। ਪਰ ਕਹਿੰਦੇ ਨੇ ਜਿਹੜਾ ਲੂਣ ਤੇਲ ਵੇਚਣ ਵਾਲਾ ਸੁਣਿਓ ਮਿਹਨਤ ਪਾਂਡੀ ਤੇ ਲੱਕੜਹਾਰੇ ਦੀ ਜ਼ਿਆਦਾ ਪਰ ਇੰਨੇ ਪੈਸੇ ਨਹੀਂ ਬਣਦੇ। ਜਿਹੜਾ ਲੂਣ ਤੇਲ ਵੇਚਣ ਵਾਲਾ ਹੈ ਤੇ ਬਜਾਜੀ ਦਾ ਕੰਮ ਕਰਨ ਵਾਲਾ ਕੱਪੜੇ ਦਾ ਕੰਮ ਕਰਨ ਵਾਲਾ ਹੈ ਉਹਦੀ ਮਿਹਨਤ ਕੁਹਾੜਾ ਚਲਾਉਣ ਵਾਲੇ ਨੂੰ ਸਰੀਰਕ ਤੌਰ 'ਤੇ ਘੱਟ ਹੈ ਪਰ ਪੈਸੇ ਉਹਦੇ ਨੂੰ ਵੱਧ ਬਣਾਉਂਦਾ ਪਿਆ। ਪੈਸੇ ਲੂਣ ਤੇਲ ਵਾਲਾ ਵੱਧ ਬਣਾ ਗਿਆ ਲੱਕੜਾਂ ਵਾਲਾ ਸਾਰਾ ਦਿਨ। ਮਹਾਰਾਜ ਕਹਿੰਦੇ ਇਸ ਤੋਂ ਅੱਗੇ ਚੱਲੋ ਜਿਹੜਾ ਸੋਨਾ ਵੇਚਣ ਵਾਲਾ ਉਹਦੀ ਮਿਹਨਤ ਲੂਣ ਤੇਲ ਵਾਲੇ ਨਾਲੋਂ ਘੱਟ ਹੈ ਪਰ ਪੈਸੇ ਉਹ ਜ਼ਿਆਦਾ ਬਣਾਉਂਦਾ ਪਿਆ ਇਹਨਾਂ ਨਾਲੋਂ। ਮਹਾਰਾਜ ਇਸ ਤੋਂ ਅੱਗੇ ਚੱਲਦੇ ਆ ਕਹਿੰਦੇ ਹੋਰ ਅੱਗੇ ਤੁਰੋ ਮਾਲੋ ਮੰਗਾ ਕਿ ਹੀਰਾ ਵੇਚਣ ਵਾਲਾ ਇੱਕ ਵਪਾਰੀ ਹੀਰਿਆਂ ਦਾ ਵਪਾਰੀ ਸਾਫ਼ ਸੁਥਰੇ ਕੱਪੜੇ ਪਾ ਕੇ ਆਉਂਦਾ ਹੈ ਨਾ ਤਾਂ ਉਹਦੇ ਲੱਕੜਹਾਰੇ ਦੀ ਤਰ੍ਹਾਂ ਕੱਪੜੇ ਭਿੱਜੇ ਆ ਨਾ ਲੂਣ ਦੇਣ ਵਾਲੇ ਦੀ ਤਰ੍ਹਾਂ ਸਾਫ਼ ਕੱਪੜੇ ਪਾ ਕੇ ਦੁਕਾਨ ਤੇ ਆਇਆ ਹੀਰੇ ਦਾ ਗ੍ਰਾਹਕ ਆਇਆ ਉਹਦੇ ਨਾਲ ਗੱਲਬਾਤ ਕਰਕੇ ਇੱਕ ਹੀਰਾ ਵੇਚਿਆ ਇੱਕ ਹੀਰਾ ਵਿਕ ਗਿਆ। ਉਹਦਾ ਫਿਜ਼ੀਕਲ ਇੰਨਾ ਕੰਮ ਨਹੀਂ ਬੁੱਧੀ ਨਾਲ ਕੰਮ ਲਿਆ ਸਮਝ ਸੀ ਉਹਨੂੰ। ਇੱਕ ਤਾਂ ਉਸ ਹੀਰੇ ਦਾ ਫਲ ਇੰਨਾ ਮਿਲਦਾ ਕੀਮਤ ਨਹੀਂ ਪੈਂਦੀ ਹੈ ਕਿ ਪਾਰਾਵਾਰ ਹੀ ਨਹੀਂ ਕਈ ਪੀੜ੍ਹੀਆਂ ਬਹਿ ਕੇ ਖਾ ਸਕਦੀਆਂ। ਤੇ ਦੂਜਾ ਸ਼ਬਦ ਕਿਹਾ ਜਿਹੜਾ ਉਹਨਾਂ ਦੇ ਕੋਲ ਨੌਕਰੀ ਕਰਦਾ ਉਹਨੂੰ ਹੀਰੇ ਪਰਖਣ ਦੀ ਜਾਂਚ ਆ ਜਾਂਦੀ ਹੈ। ਭਾਈ ਸਿੱਖੋ ਜਿਹੜਾ ਕਥਾ ਤੇ ਕੀਰਤਨ ਇਹ ਅਸੀਂ ਇਸ ਤਰ੍ਹਾਂ ਦਿੱਤਾ ਹੈ ਜਿਵੇਂ ਹੀਰਿਆਂ ਦਾ ਵਪਾਰੀ ਹੁੰਦਾ। ਨਾਮ ਜਪਣਾ ਹੀਰੇ ਦਾ ਵਪਾਰ ਹੈ। ਇੱਥੇ ਤੁਸੀਂ ਸੰਗਤ ਚ ਆਉਣਾ, ਬੈਠ ਕੇ ਕਥਾ ਕੀਰਤਨ ਕਰਨਾ ਤੇ ਜਿੰਨੇ ਕਸ਼ਟ ਵਾਲੇ ਕੰਮ ਨੇ ਉਹਨਾਂ ਸਾਰਿਆਂ ਤੋਂ ਵੱਧ ਦਾ ਫਲ ਮਿਲੇਗਾ। ਆਓ ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੀਏ। ਇੱਕ ਤਾਂ ਇਹ ਸਾਖੀ ਹੋ ਗਈ, ਮਹਾਰਾਜ ਬਾਣੀ ਚ ਬਚਨ ਕਰਦੇ ਆ ਬਹੁ ਸ਼ਾਸਤਰ ਬਹੁ ਸਿਮਰਤੀ, ਬੜੇ ਗ੍ਰੰਥ ਪੜ੍ਹੇ ਆ। ਹਾਲਾਂਕਿ 6 ਸ਼ਾਸਤਰ ਨੇ 27 ਸਿਮਰਤੀਆਂ ਦਾ ਜ਼ਿਕਰ ਕੀਤਾ ਜਾਂਦਾ, ਉਪਨਿਸ਼ਦਾਂ ਦੀ ਗਿਣਤੀ ਕੋਈ ਲਿਮਿਟ ਨਹੀਂ, ਇਹ ਬਹੁਤ ਸੈਂਕੜਿਆਂ ਚ ਵੀ ਨੇ, ਮੇਨ ਕੋਈ ਥੋੜੇ ਜਿਹੇ। ਬਹੁ ਸ਼ਾਸਤਰ ਬਹੁ ਸਿਮਰਤੀ ਪੇਕੇ ਸਰਬ ਢੰਡੋਲ, ਪੂਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ। ਬਨਾਰਸੀ ਤਪ ਕਰੇ ਉਲਟ ਤੀਰਥ ਮਰੇ ਅਗਨ ਦਹਿ। ਮਹਾਰਾਜ ਕਹਿੰਦੇ ਜੇ ਬੰਦਾ ਪੁੱਠਾ ਲਟਕ ਵੀ ਪ੍ਰਾਣ ਤਿਆਗਦਾ ਇੰਨਾ ਕਸ਼ਟ ਹੈ। ਬਨਾਰਸੀ ਤਪ ਕਰੇ ਉਲਟ ਤੀਰਥ ਮਰੇ ਅਗਨ ਦਹਿ, ਕਾਇਆ ਕਲਪ ਕੀਜੈ ਅਸਮੇਧ ਜਾ ਕੀਜੈ। ਮਹਾਰਾਜ ਕਹਿੰਦੇ ਨੇ ਸੱਚ ਏਵੇ ਇੰਨੇ ਕਠਿਨ ਕਰਮ ਕਰਨ ਦੇ ਬਾਵਜੂਦ ਵੀ ਰਾਮ ਨਾਮ ਸਰ ਤਉ ਨਾ ਪੂਜੈ, ਪਰਮਾਤਮਾ ਦੇ ਨਾਮ ਦੇ ਤੁਲ ਕੋਈ ਵੀ ਕਰ। ਚਲੋ ਇਹ ਅਸ਼ਟਪਦੀ ਵਿੱਚੋਂ ਇਹ ਸਾਰੇ ਬਚਨਾਂ ਦਾ ਉੱਤਰ ਮਿਲ ਜਾਣਾ। ਇਹ ਹੁਕਮਨਾਮਾ ਰੂਪ ਵਿੱਚ ਵੀ ਆਉਂਦੀ ਹੈ ਅਸ਼ਟਪਦੀ, ਪਾਠ ਪੜਿਓ ਅਰ ਵੇਦ ਵਿਚਾਰ। ਮੈਂ ਫਿਰ ਬੇਨਤੀ ਕਰਾਂ, ਗੁਰੂ ਸਾਹਿਬ ਬੜੀ ਬਖਸ਼ਿਸ਼ ਕਰਦੇ ਆ ਕਥਾ ਤੇ ਕੀਰਤਨ ਤੇ, ਇਹ ਵੀ ਬੇਨਤੀ ਮੈਂ ਥੋੜ੍ਹੀ ਜਿਹੀ ਕਰਦਾ ਜਾਵਾਂ ਕਿਉਂਕਿ ਆਪ ਸੂਝਵਾਨ ਬੈਠੋ, ਮੈਂ ਕੋਈ ਬਟਰਿੰਗ ਨਹੀਂ ਕਰ ਰਿਹਾ। ਯਾਦ ਰੱਖਿਓ ਲੰਬੇਰੀ ਸਟੇਜ ਉਹ ਹੀ ਸੁੱਖ ਤੇ ਸਕੂਨ ਸੰਗਤ ਨੂੰ ਦੇਵੇਗੀ ਜਿੱਥੇ ਬੁਲਾਰਾ ਵਾਦ ਵਿਵਾਦ ਨਹੀਂ ਖੜਾ ਕਰੇਗਾ। ਇਹ ਸੱਚਾਈ, ਨਹੀਂ ਤਾਂ ਤੁਸੀਂ ਯਾਦ ਰੱਖਿਓ ਲਹਿਰ ਆਉਂਦੀ ਹੈ ਮਾਰ ਦੀ ਛਾਲਾਂ, ਲੋਕ ਖੁਸ਼ ਬੜੇ ਹੁੰਦੇ ਆ, ਲਹਿਰ ਦਾ ਕਦੀ ਵਜੂਦ ਨਹੀਂ ਹੁੰਦਾ, ਸਮੁੰਦਰ ਦੀ ਵਜੂਦ ਹੁੰਦਾ ਹੈ। ਉੱਠਦਾ ਸਮੁੰਦਰ ਵਿੱਚ ਲਹਿਰ ਸਿਰਫ ਅੱਖਾਂ ਦਾ ਭੁਲੇਖਾ। ਫਿਰ ਮੈਂ ਬੇਨਤੀ ਕਰਦਿਆਂ ਕਥਾ ਕੀਰਤਨ ਹਾਲਾਂ ਵੱਖਰਾ ਸਬਜੈਕਟ ਹੋ ਰਿਹਾ, ਕੀਰਤਨ ਅਸੀਂ ਗਾਉਣ ਨੂੰ ਕੇਵਲ ਨਹੀਂ ਕਹਿ ਰਹੇ। ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਗਾਉਣ ਨੂੰ ਬੜੀ ਵੱਡੀ ਥਾਂ ਦਿੱਤੀ, ਕਿਤੇ ਕਿਤੇ ਗਾਉਣ ਤੇ ਗਵਈਏ ਦਾ ਵੀ ਖੰਡਨ ਕਰ ਦਿੱਤਾ। ਜਿਵੇਂ ਅਸੀਂ ਪਾਠ ਕਰਨੇ ਆ, ਗਾ ਵੀ ਹੈ ਸੁਣੀਏ ਮਨ ਰੱਖੀਏ ਭਾਉ, ਗਾਉਣ ਦੀ ਬੜੀ ਵੱਡੀ ਮਹਾਨਤਾ ਹੈ। ਦੁੱਖ ਪਰ ਹਰ ਸੁੱਖ ਘਰ ਲੈ ਜਾ, ਮਹਾਰਾਜ ਨੇ ਗਾਉਣ ਨੂੰ ਮਹਾਨਤਾ ਦਿੱਤੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਇੱਥੇ ਵੀ ਗਾਉਣ ਨੂੰ ਮਹਾਨਤਾ ਦਿੱਤੀ। ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਪਰ ਯਾਦ ਰੱਖਿਓ ਜਿੱਥੇ ਸ਼ਬਦ ਦੇ ਗਾਵਣ ਖਾਰੇ ਨੂੰ ਬਹੁਤ ਥਾਂ ਦਿੱਤੀ, ਉੱਥੇ ਗੁਰਬਾਣੀ ਨੇ ਇੱਕ ਸ਼ਬਦ ਹੋਰ ਵੀ ਕਿਹਾ ਹੈ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨੇ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਸ਼ਬਦ ਤਾਂ ਉੱਥੇ ਵੀ ਗਾਉਣ ਦਾ ਕਿਹਾ। ਪਹਿਲੀ ਬੇਨਤੀ ਕਰਾਂਗਾ, ਕੀਰਤਨ ਤੇ ਕਥਾ ਦੀ ਗੱਲ ਚੱਲੀ, ਇਹ ਦੋਨੋਂ ਬੜੇ ਬੜੀ ਵੱਡੀ ਬਖਸ਼ਿਸ਼ ਹੈ ਗੁਰੂ ਸੰਗਤ ਚ। ਹੁਣ ਕਈ ਵਾਰੀ ਕਈ ਸੱਜਣ ਮਿਲਦੇ ਆ ਜੀ ਹਰ ਕਿਸਮ ਦੇ, ਉਹ ਜੀ ਜੀ ਇਹ ਤੇ ਕਥਾ ਕੀਰਤਨ ਦੇ ਗੁਰਦੁਆਰੇ ਚ ਹੁੰਦਾ ਹੀ ਰਹਿੰਦਾ। ਚੇਤੇ ਰੱਖਿਓ ਹੁੰਦਾ ਰਹਿੰਦਾ ਨਹੀਂ, ਸਾਡੇ ਅੰਦਰ ਦੀ ਕਲਿਆਣ ਸਿਰਫ ਇਹਨਾਂ ਦੋ ਗੱਲਾਂ ਨੇ ਕਰਨੀ, ਕੀਰਤਨ। ਹੁਣ ਜਿਹੜੀ ਮੈਂ ਅਸ਼ਟਪਦੀ ਪੜ੍ਹ ਰਿਹਾ, ਚਲੋ ਵਿੱਚੋਂ ਅਸੀਂ ਤੁਕਾ ਲੈਂਦੇ। ਲੰਬੇਰੀ ਕਹਿ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਆਹੰਗ ਬੁੱਧ ਬਧ। ਪਿਆਰੇ ਇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾਂ। ਦਾਸ ਨੇ ਇਹ ਪਿਛਲੇ ਤੋਂ ਪਿਛਲੇ ਮਹੀਨੇ ਜਦੋਂ ਕਥਾ ਕੀਤੀ, ਮੰਜੀ ਸਾਹਿਬ ਹੁਕਮਨਾਮਾ ਆ ਗਿਆ। ਤੇ ਕਈ ਵਾਰੀ ਇਹ ਤੁਸੀਂ ਮਨ ਚ ਫੁਰਨਾ ਹੀ ਬਣਾਓ ਵੀ ਅਰਥ ਕਿਵੇਂ ਬਣਨਗੇ, ਤੇ ਗੁਰੂ ਸਾਹਿਬ ਸੋਝੀ ਬਖਸ਼ ਦਿੰਦੇ ਹਨ। ਉਹਨਾਂ ਦਾ ਬਿਰਧ ਕਹਿ ਬੰਦੇ ਦੀ ਚੇਤਨਾ ਨਹੀਂ। ਮੇਰੇ ਮਨ ਸੀ ਮੈਂ ਕੀਏ ਕਰਮ ਅਨੇਕਾਂ, ਪਰ ਗੁਰੂ ਅਰਜਨ ਦੇਵ ਦਾ ਸਾਰਾ ਜੀਵਨ 43 ਸਾਲ ਦਾ ਜੀਵਨ ਕਹਿ ਮਹਾਰਾਜ ਦਾ। 18 ਸਾਲ ਦੀ ਉਮਰ ਚ ਗੁਰੂ ਅਰਜਨ ਦੇਵ ਗੁਰਤਾ ਗੱਦੀ ਤੇ ਅਸੀਨ ਹੁੰਦੇ। ਕਿਤੇ ਨਹੀਂ ਅਸੀਂ ਪੜ੍ਹਿਆ ਮਹਾਰਾਜ ਨੇ ਪਾਠ ਪੜਿਓ ਵਾਲੀ ਗੱਲ ਕੀਤੀ ਹੋਵੇ, ਨਿਵਲੀ ਕਰਮ ਕੀਤੇ ਹੋਣ, ਹੋਰ ਮੈਨੂੰ ਪਤਾ ਟੀਕਾਕਾਰਨ ਇੱਥੇ ਮੈਂ ਦਰਦ ਮੈਂ ਜੀਵ ਨੇ। ਉਸ ਦਿਨ ਦਾਤੇ ਇੱਕ ਸੁਮਤ ਬਖਸ਼ੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਸ਼ਬਦ ਐਸੇ ਨੇ ਜਿਹੜੇ ਲੋਕਾਂ ਨੂੰ ਸਮਝਾਉਣ ਲਈ ਗੁਰਦੇਵ ਆਪਣੇ ਤੇ ਟੁਕਾਉਂਦੇ ਆ, ਸਿਰਫ ਬੰਦੇ ਨੂੰ ਸਮਝ ਪੈ ਜਾਏ। ਜਿਵੇਂ ਇਹਦੇ ਅਰਥ ਇਉਂ ਕਰੀ ਕਰੀ, ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ, ਮੈਂ ਕੀਤਾ ਨਾ ਜਾਤਾ ਹਰਾਮ ਖੋਰ। ਪਰ ਕਦੀ ਸਵਾਲ ਹੀ ਹੁੰਦਾ ਬਾਬਾ ਜੀ ਇਸ ਤਰ੍ਹਾਂ ਕਰ, ਉਹ ਤਾਂ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਹ ਸੁਵਰ ਸੁਗਾਏ। ਹੁਣ ਗੁਰੂ ਰਾਮਦਾਸ ਦੇ ਬਚਨ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਸਵਾਲ ਹੀ ਪੈਦਾ ਹੁੰਦਾ ਗੁਰੂ ਰਾਮਦਾਸ ਦੇ ਨੀਚ ਕਰਮ ਬਾਣੀ ਦੇ। ਇਹ ਨੀ ਕਿ ਅਟੈ ਤਰਕ ਕਰ ਰਹੇ। ਗੁਰੂ ਅਰਜਨ ਸਾਹਿਬ ਕਹਿੰਦੇ ਹਮ ਮੈਲੇ ਤੁਮ ਉਜਲ ਕਰਤੇ। ਕਬੀਰ ਸਾਹਿਬ ਕਹਿੰਦੇ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਵ ਵਿਆਪੀ, ਤੁਮ ਸੰਸਰ ਨਾਹੀ ਦਇਆਲ ਮੋਏ ਸੰਸਰ ਪਾਪੀ। ਬਾਬਾ ਫਰੀਦ ਕਹਿੰਦਾ ਕਾਲੇ ਮਹਿੰਡੇ ਕੱਪੜੇ, ਕਾਲੇ ਮਹਿੰਡੇ ਕੱਪੜੇ ਕਾਲਾ ਮਹਿੰਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਪਰ ਮੈਂ ਇੱਕ ਬੇਨਤੀ ਕਰਾਂ, ਇਸ ਬਾਣੀ ਦੇ ਕਰਤੇ ਬਾਣੀ ਦੇ ਸਿਰਜਣ ਖਾਰੇ ਇਹ ਸ਼ਬਦ ਮੈਂ ਕੀਤਾ ਨਾ ਜਾਤਾ ਨੀਚ ਕਰਮ ਹਰ ਮੇਰੇ, ਮੈਨੂੰ ਇੰਜ ਪ੍ਰਤੀਤ ਹੁੰਦਾ ਵਾਹ ਸਤਿਗੁਰੂ ਤੂੰ ਨੀਚ ਕਰਮ ਕਰਨ ਵਾਲੇ ਨੂੰ ਵੀ ਸੋਧਣ ਲਈ ਉਹਨੂੰ ਸਿੱਖਿਆ ਦੇਣ ਲਈ ਕਹਿ ਰਿਹਾ ਮੈਂ ਨੀਚ ਕਰਮੀ ਹਾਂ। ਇਹਨੂੰ ਸਮਝ ਪੈ ਜਾਏ ਰੱਬ ਦੇ ਚਰਨਾਂ 'ਚ ਅਰਦਾਸ ਕਿਵੇਂ ਕਰਨੀ। ਇੱਥੇ ਮੈਨੂੰ ਇੰਜ ਲੱਗਦਾ ਜੇ ਮੈਂ ਕੀਏ ਕਰਮ ਅਨੇਕਾਂ ਇਉਂ ਅਰਥ ਕਰੀਏ, ਮਹਾਰਾਜ ਆਪਣੇ ਤੇ ਟੁਕਾ ਕੇ ਕਹਿੰਦੇ ਸੁਣਿਓ। ਪਰ ਇਸ ਅਸ਼ਟਪਦੀ ਦੀ ਖੂਬਸੂਰਤੀ ਇਹ ਵੇ, ਇਹ ਰਹਾਉ ਦੀ ਤੁਕ ਨੂੰ ਹਰ ਤੁਕ ਨਾਲ ਲਾਓਗੇ ਤੇ ਅਰਥ ਬੜੀ ਛੇਤੀ ਹੋ ਜਾਣਗੇ। ਫਿਰ ਬੇਨਤੀ, ਪਾਠ ਪੜਿਓ ਅਰਬੇਦ ਉੱਤੇ ਸਿਰਫ ਉਹ ਚੱਲਣ ਦੇ ਭਾਈ ਗੁਰਦਾਸ ਸਾਹਿਬ ਦੇ, ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛਿਟਕਿਓ ਅਧਿਕ ਅਹੰਗ ਬੁੱਧ, ਬਾਧੇ ਪਿਆਰੇ ਇਨ ਵਿਧ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ, ਬੁੱਧ ਵਿਵੇਕਾ ਮੋਹਨ ਭਇਓ ਕਰ ਪਾਤੀ ਰਿਹਾ। ਫਿਰ ਲੱਗੇਗਾ ਮੈਂ ਕੀਏ ਕਰਮ ਅਨੇਕਾਂ, ਮੋਹਨ ਭਇਓ ਕਰ ਪਾਤੀ ਰਿਹਾ, ਨਗਨ ਫਿਰਿਓ ਬਨਮਾਈ ਤੜ ਤੀਰ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ ਮਨ ਕਾਮਨਾ ਤੀਰ ਜੈ ਬਸਿਓ, ਸਿਰ ਕਰ ਵੱਤ ਧੁਰਾਏ, ਮਨ ਕੀ ਮੈਲ ਨਾ ਉਤਰੇ ਏ ਵਿਧ ਜੇ ਲੱਖ ਜਤਨ ਕਰਾਏ, ਪੂਜਾ ਅਰਚਾ ਬੰਧਨ ਡਡੋਤ ਖਟ ਕਰਮਾਰ, ਸਾਰੇ ਕਰਮ ਕਹਿ ਤੇ ਮਹਾਰਾਜ ਯਾਦ ਰੱਖੋ ਘਰ ਛੱਡ ਕੇ ਹੱਥਾਂ ਤੇ ਰੋਟੀ ਖਾਣੀ ਤੀਰਥਾਂ ਤੇ ਭਟਕਣਾ ਬੜੀ ਕਸ਼ਟਦਾਇਕ ਕੰਮ ਨੇ। ਅਖੀਰ ਤੇ ਮਹਾਰਾਜ ਕਹਿੰਦੇ ਆ ਹਰ ਕੀਰਤ ਸਾਧ ਸੰਗਤ ਕਹਿ ਸਿਰ ਕਰਮਨ ਕਹਿ ਕਰਮ, ਪਰਮਾਤਮਾ ਦਾ ਕੀਰਤਨ ਇਦੋਂ ਵੱਡਾ ਕੋਈ ਕਰਮ ਨਹੀਂ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ ਪੁਰਬ ਲਿਖੇ ਕਾ ਲੈਣਾ ਕੀਰਤਨ। ਫਿਰ ਬੇਨਤੀ ਕਰਾਂ ਜਿਸ ਨੂੰ ਮੈਂ ਉਸ ਉੱਤੇ ਵੀ ਕਿਹਾ, ਜਿਸ ਨੂੰ ਰੱਬ ਨੇ ਕੀਰਤਨ ਦੀ ਦਾਤ ਦੇ ਦਿੱਤੀ ਨਾ, ਚਾਹੇ ਬੱਚੇ ਨੂੰ ਦਿੱਤੀ, ਬਜ਼ੁਰਗ ਨੂੰ ਦਿੱਤੀ, ਕਿਸੇ ਨੂੰ ਦਿੱਤੀ ਕੀਰਤਨ ਦੀ ਦਾਤ, ਯਾਦ ਰੱਖੋ ਕੀਰਤਨ ਵਿੱਚ ਸਿਰਫ ਨੀਯਤ ਰਾਸ ਕਰਨ ਦੀ ਲੋੜ ਹੈ। ਕੀਰਤਨ ਇਸ ਤਰ੍ਹਾਂ ਅੰਦਰ ਨੂੰ ਧੋ ਕੇ ਰੱਖ ਦਿੰਦਾ। ਪੁੱਛੋ ਭਾਵਾਂ ਦਾਸ ਦਾ ਸਬਜੈਕਟ ਕਥਾ ਕਰਨ, ਗੁਰੂ ਸਾਹਿਬ ਆਪ ਕੀਰਤਨ ਕੀਤਾ ਹੈ ਤੇ ਕੀਰਤਨ ਕੋਈ ਸ਼ਬਦ ਮਿਲਾਉਣ ਦੀ ਲੋੜ ਨਹੀਂ ਆਪਣਾ ਸੁਰ ਦਾ ਸਮਝ ਹੋਵੇ। ਗੁਰਮੁਖ ਪਿਆਰੇ ਇੱਕ ਬਚਨ ਕਹਿੰਦੇ ਹੁੰਦੇ ਸਨ ਕਿ ਜਦੋਂ ਸਿੱਖਾਂ ਤੋਂ ਪਾਠ ਵੀ ਕਰੇ ਨਾ, ਉਦੋਂ ਪਹਿਲਾਂ ਸ਼ੁਕਰਾਨੇ ਦੇ ਦੋ ਲਫ਼ਜ਼ਾਂ ਵਿੱਚ, ਦੋ ਲਫ਼ਜ਼ਾਂ 'ਚ ਅਰਦਾਸ ਸ਼ੁਕਰਾਨੇ ਦੀ ਕਰ ਲਿਆ ਕਰ। ਕੀ ਉਹ ਕਹਿੰਦੇ ਨੇ ਤੁਸੀਂ ਕਿਸੇ ਰੁਮਾਲੇ ਨੂੰ ਹੱਥ ਲਾਉਂਦੇ ਹੋ ਜਾਂ ਮਹਾਰਾਜ ਦਾ ਸਰੂਪ ਸੀਸ ਤੇ ਰੱਖਣਾ, ਕਈ ਬੰਦੇ ਵੇਖੇ ਅੱਖਾਂ ਭੇਜਾਂ ਦੀਆਂ ਉਹਨਾਂ ਦੀਆਂ, ਹੇ ਸੱਚੇ ਪਾਤਸ਼ਾਹ ਮੈਂ ਮੈਨੂੰ ਤੁਸੀਂ ਸੇਵਾ ਬਖਸ਼ੀ। ਕਹਿੰਦੇ ਬਸ ਸ਼ੁਕਰਾਨੇ ਦੀ ਸਵੇਰੇ ਇਹ ਉੱਠ ਕੇ ਅਰਦਾਸ ਕਰ ਲਿਆ ਕਰ, ਦਾਤਾ ਮੇਰੀ ਜੀਵ ਦਿਨ ਤੋਂ ਰਾਤ ਸਾਰਾ ਦਿਨ ਸਵਾਦ ਤੇ ਕੂੜ ਵਿੱਚ ਖਚਤ ਖੈ, ਤੂੰ ਕਿੰਨਾ ਕਿਰਪਾਲੂ ਏ, ਇਸ ਜੀਵ ਦੇ ਉੱਤੇ ਹੁਣ ਤੇਰੇ ਸ਼ਬਦਾਂ ਦਾ ਨਿਵਾਸ ਹੋਣ ਲੱਗਾ ਹੈ। ਗੁਰੂ ਸਾਹਿਬ ਦੇ ਉਚਾਰਨ ਕੀਤੇ ਸ਼ਬਦ ਅਸੀਂ ਜਦੋਂ ਪੜ੍ਹਦੇ ਹਾਂ ਇਹ ਬਖਸ਼ਿਸ਼ ਕੀਰਤਨ ਕਰਨ ਵਾਲਾ ਗੁਰਮੁਖੋ ਜੋ ਲਿਖਿਆ ਬਸ ਉਹਨੂੰ ਗਾਣਾ ਸ਼ੁਰੂ ਕਰਦਾ ਤੇ ਜਿੰਨਾ ਭਿੱਜ ਕੇ ਕੀਰਤਨ ਕਰੇਗਾ ਸੱਚ ਇਹ ਉਹਦਾ ਕੀਰਤਨ ਹੀ ਭਗਤੀ ਬਣ ਜਾਏਗਾ। ਇਹ ਸ਼ਬਦ ਬਾਬਾ ਜੀ ਨੇ ਸਿਰਫ ਗਾਇਆ, ਗਾ ਗਾ ਕੇ ਸਭ ਕੁਝ ਅੰਦਰ ਵਸਾ ਲਿਆ। ਇਸੇ ਕਰਕੇ ਸਾਰੀ ਦੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗਾਈ ਜਾ ਸਕਦੀ ਹੈ, ਗਾਉਂਦੇ ਆ ਸਿੱਖ। ਪਹਿਲੀ ਗੱਲ ਕੀਰਤਨ, ਕੀਰਤਨ ਮੈਂ ਉਸ ਦਿਨ ਕਿਹਾ ਸੀ ਵੀ ਰਾਗੀ ਸਿੰਘਾਂ ਨੂੰ ਪਤਾ ਹੈ ਸਾਰਿਆਂ, ਵੀ ਵਾਜਾ ਜਿਹੜਾ ਗੁਰਮਤ ਦਾ ਸਾਜ ਨਹੀਂ ਸੀ, ਇਹ ਪਿਛਲੀ ਸਦੀ ਦੇ ਆਰੰਭ ਵਿੱਚ ਇੰਟਰ ਕੀਤਾ ਸਿੱਖਾਂ 'ਚ ਜਿਹੜਾ ਵਾਜਾ। ਕੰਗਾ ਸਿੰਘ ਤਾਂ ਲਿਖਦਾ ਯੂਰਪ ਦੇ ਬੈਗਰ ਮੰਗਣ ਵਾਲੇ ਕੀ ਵਰਦੇ ਸੀ। ਅਸਲ 'ਚ ਗੁਰਮਤ ਦਾ ਜਿਹੜਾ ਸਾਜ ਸੀ ਸਭ ਤੋਂ ਪਹਿਲਾਂ ਰਬਾਬ ਹੈ। ਉਦੋਂ ਅਸਾਂ ਵੇਖਿਆ ਸੀ ਰਬਾਬ ਗੁਰੂ ਅਰਜਨ ਦੇਵ ਸਰੰਦਾ ਵਜਾਉਂਦੇ, ਗੁਰੂ ਹਰਗੋਬਿੰਦ ਸਾਹਿਬ ਤਾਉਸ ਵਜਾਉਂਦੇ, ਮਿਰਦੰਗ ਦਾ ਜ਼ਿਕਰ ਹੁੰਦਾ, ਭਾਈ ਸਾਹਿਬ ਨੇ ਕੈਂਸੀਆਂ ਦਾ ਜ਼ਿਕਰ ਜ਼ਰੂਰ ਕੀਤਾ ਜਿਹੜੀਆਂ ਆਪਾਂ ਕੜਤਾਲਾਂ ਕਹਿੰਦੇ ਹਾਂ। ਘਰ ਘਰ ਬਾਬਾ ਗਾਵੀਏ ਵੱਜਣ ਤਾਲ, ਮਿਰਦੰਗ ਬਾਬਾ ਦਾ ਜ਼ਿਕਰ ਕਰਦਾ। ਮੈਂ ਫਿਰ ਬੇਨਤੀ ਕਰਾਂ ਕੀਰਤਨ ਸੱਚ ਇਹ ਵੇ ਕਿ ਪਿਆਰ 'ਚ ਭਿੱਜ ਗਈ ਗੱਲ ਹੋਰ। ਇਸਲਾਮ 'ਚ ਆਪ ਨੂੰ ਪਤਾ ਰਾਗ ਦੀ ਮਨਾਹੀ ਹੈ ਨਾ ਜੀ, ਪਰ ਜਿੰਨੇ ਚੰਗੇ ਉਸਤਾਦ ਨੇ ਮੁਸਲਮਾਨਾਂ 'ਚ ਪੈਦਾ ਹੋਇਆ ਗਵਈਏ। ਸੂਫੀਆਂ ਵਿੱਚ ਇਹ ਕਿਹਾ ਜਾਂਦਾ, ਅਸੀਂ ਕਹਿੰਦੇ ਸਾਰੀ ਬਾਣੀ ਰਾਗਬੱਧ ਗੁਰਮੁਖੋ। ਹੁਣ ਕਰੀਏ ਕਿ ਰਾਗਲੀ ਸਹਿਜ ਚਾਹੀਦਾ, ਰਾਗਲੀ ਮਿਹਨਤ ਚਾਹੀਦੀ ਹੈ। ਤੇ ਜੇ ਮੰਨ ਲਓ ਕੋਈ ਟੇਕ ਕੇ ਰਾਗੀ ਸਿੰਘ ਮਿਹਨਤ ਕਰਕੇ ਗਾ ਵੀ ਦੇ, ਅੱਗੇ ਸੁਣਨ ਵਾਲੇ ਕਹਿੰਦੇ ਪਤਾ ਨਹੀਂ ਕੁੱਤੋ ਨੂੰ ਬੁਲਾ ਕੇ ਬੈਠਾ ਸਵੇਰ, ਕਿਉਂਕਿ ਅੰਦਰ ਸਹਿਜ ਨੇ। ਅਸੀਂ ਚਾਹੁੰਦੇ ਹਾਂ ਡਰਾਈਵ ਥਰੂ ਸਭ ਕੁਝ ਹੋ ਰਿਹਾ, ਹੁਣ ਇਸ ਤਰ੍ਹਾਂ ਹੋ ਜਾਏ ਫਟਾਫਟ, ਤੇ ਵਾਹਿਗੁਰੂ ਮਿਹਰ ਕਰੇ ਵੀ ਇਹ ਗੁਰਦੁਆਰੇ ਨਾ ਡਰਾਈਵ ਥਰੂ ਕਦੀ ਕਰਨ ਦੇਣ ਬੰਦਾ ਇੰਨਾ। ਹੁਣ ਅੱਜ ਦਾ ਚਾਹੇ ਕੀਰਤਨ ਵਾਲਾ ਪੱਖ ਲਓ, ਢਾਡੀ ਪੱਖ ਲਓ, ਚਾਹੇ ਸਾਡੇ ਬੁਲਾਰਿਆਂ ਦਾ, ਈਵਨ ਕਿ ਜਿਹਨੂੰ ਆਪਾਂ ਪੰਜਾਬ ਦਾ ਸੱਜੇ ਸੱਭਿਆਚਾਰ ਕਹਿੰਦੇ ਹਾਂ, ਉਹ ਅੰਦਰੋਂ ਇੰਨਾ ਕੁ ਖਿੰਡਿਆ ਹੋਇਆ। ਮੈਂ ਉਹਨਾਂ ਦੀ ਗੱਲ ਕਰ ਰਿਹਾ, ਕੋਈ ਸੁਰ ਨਹੀਂ, ਕੋਈ ਤਾਲ ਨਹੀਂ, ਕੋਈ ਲੈ ਨਹੀਂ। ਇੰਝ ਲੱਗਦਾ ਜਦੋਂ ਕਈ ਵਾਰੀ ਚਲੋ ਗਾਹੇ ਬਗਾਹੇ ਤੁਹਾਨੂੰ ਦੇਖਣ ਨੂੰ ਮਿਲਦਾ ਹੀ ਹੈ ਨਾ, ਇਹ ਇਸ ਤਰ੍ਹਾਂ ਬੰਦੇ ਤੜਫਦੇ ਪਏ ਆ, ਘੁੰਮਦੇ ਪਏ ਆ। ਉਹ ਆਪਣੇ ਭਾਦੋਂ ਦੇ ਮਹੀਨੇ 'ਚ ਮੱਝਾਂ ਨੂੰ ਨਾ ਗੁੱਤੀ ਵੱਢਦੀ ਹੁੰਦੀ ਸੀ, ਗੁੱਤੀ ਕਹਿੰਦੇ ਮੱਛਰ ਨਹੀਂ, ਨਿੱਕੀ ਨਿੱਕੀ ਹੁੰਦੀ ਸੀ, ਪੁੱਛੋ ਕੋਈ ਨਾ ਵੀ ਬੱਸ ਹੋਈ ਹੁੰਦੀ ਸੀ ਕਿੱਲੇ 'ਤੇ, ਬਸ ਇਹੀ ਗੁੱਤੀ ਵੱਢਦੀ ਸਾਰੇ 'ਚ। ਉਹ ਪਿਛਲੇ ਲੋਕ ਜਿਹੜੇ ਗਾਉਂਦੇ ਸਨ, ਦੋ ਤਿੰਨ ਹੁੰਦੇ ਸਨ, ਇੱਕ ਘੜਾ ਸੀ, ਇੱਕ ਦੇ ਲਗੋਜੇ ਹੋਣੇ, ਤੂੰ ਵੀ ਮੈਂ ਚਲੋ ਮੇਰਾ ਵਿਸ਼ਾ ਨਹੀਂ ਸੰਗੀਤ, ਪਰ ਫਿਰ ਵੀ ਮੈਂ ਬੇਨਤੀ ਕਰਾਂਗਾ, ਉਹ ਦੋ ਕੁ ਬੰਦੇ ਗਾਉਂ ਕੇ ਲੋਕ ਕਹਿੰਦੇ ਸਨ, ਆਸ਼ਿਸ਼ ਕਰਦੇ ਸਨ, ਅੱਜ ਕੀ ਹੈ। ਗੁਰਮੁਖੋ ਸੱਚ ਇਹ ਵੇ ਰਾਗ ਅੰਦਰ ਦਾ ਸਹਿਜ ਹੈ। ਸੂਫੀ ਇਹ ਗੱਲ ਕਹਿੰਦੇ ਨੇ, ਉਹ ਕਹਿੰਦੇ ਨੇ ਰਾਗ ਅੱਲਾ ਦੀ ਸੱਦ ਹੈ, ਇਹਦਾ ਜਵਾਬ ਰੂਹ ਨੇ ਦੇਣਾ ਹੈ। ਸ਼ਬਦ ਸੁਣਿਓ, ਰਾਗ ਅੱਲਾ ਦੀ ਸੱਦ ਹੈ, ਇਹਦਾ ਜਵਾਬ ਰੂਹ ਨੇ ਦੇਣਾ ਹੈ। ਤੇ ਜਵਾਬ ਕੀ ਹੈ? ਉਸ ਰਾਗ ਨੂੰ ਸੁਣ ਕੇ ਵਜਦ ਵਿੱਚ ਆ ਜਾਣਾ ਤੇ ਸੱਚਮੁੱਚ ਗਸ਼ੀ ਵਿੱਚ ਆਪਣੇ ਹੋਸ਼ ਨੂੰ ਗਵਾ ਦੇਣਾ। ਰਾਗ ਵਿੱਚ ਡੁੱਬਾ ਹੋਇਆ ਬੰਦਾ ਸੱਚ ਵੀ ਆਪਣਾ ਆਪਾ ਭੁੱਲ ਜਾਏ, ਸਿਰਫ ਕੀਰਤਨ ਹੀ ਰਹਿ ਜਾਂਦਾ। ਮੈਂ ਬੇਨਤੀ ਕਰਾਂ, ਗੁਰੂ ਸਾਹਿਬ ਕਹਿੰਦੇ ਆ ਕੀਰਤਨ ਤੋਂ ਵੱਡਾ ਕਰਮ ਕੋਈ ਨਹੀਂ। ਇਸੇ ਕਰਕੇ ਗੁਰਬਾਣੀ 'ਚ ਇੱਕ ਸ਼ਬਦ ਹੁੰਦਾ ਹੈ ਕਿ ਜਿੰਨੇ ਤੂੰ ਕਰਮ ਕਾਂਡ ਕਰਨਾ ਤੇਰੇ ਗੱਲ 'ਚ ਜਮਦੂਤ ਫਾਈ ਪਾਏਗਾ। ਇਹ 70 ਸਾਲ ਦੇ ਕਰਮ ਕਾਂਡਾਂ ਦੀ ਥਾਂ ਇੱਕ ਖਿਨ ਕੀਰਤਨ ਕਰ ਲੈ, ਤੇਰੀਆਂ ਫਾਈਆਂ ਕੱਟੀਆਂ ਜਾਣਗੀਆਂ। ਹੁਣ ਦੇਖੋ ਕੀਰਤਨ ਕਿੱਦਾਂ ਵੱਡਾ। ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੂਟੈ। ਇੱਥੇ ਪਾਪ ਨਹੀਂ ਕਿਹਾ, ਕਰਮ ਧਰਮ ਕਿਹਾ। ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਕਾਹੂ ਕਰਤੇ ਕਾ ਨਿਮਕ ਸਿਮਰਤ ਜਿਜ ਛੁਟੈ। ਗੁਰੂ ਘਰ 'ਚ ਕੀਰਤਨ ਦੀ ਬੜੀ ਵੱਡੀ। ਮੈਂ ਇੱਕ ਵਾਰ ਅਰਜ਼ ਕੀਤੀ, ਮੈਂ ਵੈਸੇ ਕਹਿੰਦਾ ਹੁੰਦਾ, ਮੈਂ ਇਕੱਲਾ ਕੀਰਤਨੀਆਂ ਨੂੰ ਉਪਦੇ, ਮੈਂ ਕਹਿੰਦਾ ਹਰ ਪ੍ਰਚਾਰਕ ਨਾ ਇੱਕ ਕਿਤਾਬ ਜ਼ਰੂਰ ਪੜ੍ਹੇ, ਭਾਈ ਹੀਰਾ ਸਿੰਘ ਫਰੂਕਿਆਂ ਵਾਲਾ। ਉਹ ਕਿਤਾਬ ਜਦੋਂ ਪੜ੍ਹੀ ਦੇ ਨਾ, ਅਸੀਂ ਵਰਤਨੇ ਵੀ ਸ਼ਬਦ ਭਾਵੇਂ ਜਿਵੇਂ ਮਰਜ਼ੀ ਕਰੋ, ਮਹਾਨ ਵੱਡੇ ਤੀਜੇ ਤੀਜੇ, ਉਹਨਾਂ ਕੀਰਤਨੀਆਂ ਨੂੰ ਨਮਸਕਾਰ। ਕੀਰਤਨ ਕਰ ਰਹੇ ਸਨ ਇਕੱਲੇ। ਇੱਕ ਵਾਰੀ ਮੈਂ ਅਰਜ਼ ਕੀਤੀ ਸੀ, ਚਾਨਣੀ ਰਾਤ ਸੀ, ਇਕੱਲੇ ਕੀਰਤਨ ਕਰਦੇ, ਵਾਰੀ ਲਈ ਨਹਿਰ ਦੀ ਪਾਣੀ ਦੀ, ਤੇ ਜ਼ਿਮੀਦਾਰ ਲੰਘਿਆ, ਉਹਨੇ ਬਾਬਾ ਇਹ ਇੱਥੇ ਕੀ ਕਰਦੇ ਪਏ ਹੋ। ਉਹ ਕੀਰਤਨ ਸ਼ਬਦ ਸਮਾਪਤ ਕੀਤਾ, ਕਈ ਰੱਖ ਕੇ ਬੈਠ ਗਿਆ, ਕਹਿੰਦਾ ਪਿੰਡ ਕਰ ਕੀਰਤਨ, ਚਾਰ ਛਿੱਲੜ ਮਿਲਣਗੇ, ਨਾਲੇ ਟਿੱਬਿਆਂ ਤੇ ਕਿਹਨੂੰ ਸੁਣਾਉਣਾ। ਭਾਈ ਸਾਹਿਬ ਸ਼ਬਦ ਸਮਾਪਤ ਕਰਕੇ ਇੰਨੇ ਭਿੱਜੇ ਸਨ, ਕਹਿੰਦੇ ਤੇ ਕੀਰਤਨ ਦੇ ਦਾਤੇ ਨੂੰ ਕੀਰਤਨ ਸੁਣਾਉਣਾ। ਕੀਰਤਨ ਦੇ ਦਾਤੇ ਬੜੇ ਵੱਡੇ ਵੱਡੇ ਕੀਰਤਨੀ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਟੈਗੋਰ, ਚਲੋ ਲਫ਼ਜ਼ ਮੈਂ ਆਪ ਜੀ ਨੂੰ ਕਹਿ ਦੇਣਾ, ਟੈਗੋਰ ਤੇ ਰਵਿੰਦਰ ਨਾਥ ਟੈਗੋਰ, ਇਹਦਾ ਫਾਦਰ ਦਵਿੰਦਰ ਨਾਥ ਟੈਗੋਰ, ਇਹ ਤਕਰੀਬਨ ਸਾਲ 'ਚ ਇੱਕ ਮਹੀਨਾ ਅੰਮ੍ਰਿਤਸਰ ਆ ਕੇ ਕੀਰਤਨ ਸੁਣਦੇ ਸਨ। ਪ੍ਰਿੰਸੀਪਲ ਗੰਗਾ ਸਿੰਘ ਕਹਿੰਦੇ ਮੈਨੂੰ ਰਵਿੰਦਰ ਸਿੰਘ ਰਵਿੰਦਰ ਨਾਥ ਟੈਗੋਰ ਮਿਲਿਆ ਲਾਹੌਰ ਤੇ ਕਹਿੰਦਾ ਗੱਲਬਾਤ ਹੋਈ ਤੇ ਕਹਿੰਦਾ ਮੇਰਾ ਹੱਥ ਘੁੱਟ ਕੇ ਗੱਲ ਕਹੀ ਸੀ ਕਹਿੰਦਾ ਮੇਰਾ ਦਿਲ ਕਰਦਾ ਜਦੋਂ ਦਰਬਾਰ ਸਾਹਿਬ ਕੀਰਤਨ ਹੁੰਦਾ ਹੈ ਉਂਝ ਤਾਂ ਕੀਰਤਨ ਸਾਰੇ ਫੁਰਨੇ ਅੰਦਰ ਦੇ ਸ਼ਾਂਤ ਕਰ ਦਿੰਦਾ ਕਹਿੰਦਾ ਪਰ ਇੱਕ ਕੀਰਤਨੀਆ ਤੁਹਾਡਾ ਜਦੋਂ ਕੀਰਤਨ ਕਰਦਾ ਮੇਰੇ ਮਨ 'ਚ ਚੋਰੀ ਦੇ ਫੁਰਨੇ ਉੱਠਦੇ ਉਹਨਾਂ ਕਿਹਾ ਜੀ ਕਿਹੜਾ ਕਹਿੰਦੇ ਨੇ ਭਾਈ ਸੁੰਦਰ ਸਿੰਘ ਭਾਈ ਸੁੰਦਰ ਸਿੰਘ ਬਹੁਤ ਟੌਪ ਦੇ ਕੀਰਤਨੀ ਹੋਏ ਕਹਿੰਦੇ ਜਦੋਂ ਇਹ ਕੀਰਤਨ ਕਰਦਾ ਸਮਾਪਤੀ ਕਰਦਾ ਇੱਕੋ ਦਮ ਫੁਰਨਾ ਉੱਠਦਾ ਸੁੰਦਰ ਸਿੰਘ ਤੈਨੂੰ ਹੁਣੇ ਚੋਰੀ ਕਰਕੇ ਉੱਥੇ ਲੈ ਜਾ ਜਿੱਥੇ ਕੋਈ ਨਾ ਵੇਖੇ ਤੂੰ ਸਾਰੀ ਜ਼ਿੰਦਗੀ ਗਾਈ ਜਾ ਮੈਂ ਸਾਰੀ ਜ਼ਿੰਦਗੀ ਸੁਣੀ ਜਾ ਮੈਂ ਬੇਨਤੀ ਕਰਾਂਗਾ ਜੀ ਮਹਾਰਾਜ ਸ਼ਬਦ ਕਹਿੰਦੇ ਆ ਕੀਰਤਨ ਭਾਈ ਮਾਲੋ ਭਾਈ ਮੰਗਾ ਸੁਰ ਚ ਗਾਓ ਕਥਾ ਕਰੋ ਦੋਨਾਂ ਨੇ ਬਚਨ ਮੰਨੇ ਅਗਲਾ ਬਚਨ ਗੁਰੂ ਸਾਹਿਬ ਕਹਿੰਦੇ ਆ ਇੱਕ ਜਣਾ ਕਥਾ ਕਰਿਆ ਕਰੋ ਦੂਜਾ ਸੁਣਿਆ ਕਰੋ ਇਹ ਬੜੀ ਕਮਾਲ ਦੀ ਗੱਲ ਸੀ ਵੀ ਹੁਣ ਆਪਣਾ ਵਰਗਾ ਬੰਦਾ ਹੋਵੇ ਕਹਿੰਦਾ ਵੀ ਸੰਗਤ ਹੀ ਕੋਈ ਨੀ ਆਈ ਕਿਹਨੂੰ ਸੁਣਾਉਣਾ ਜੀ ਮਹਾਰਾਜ ਕਹਿੰਦੇ ਇੱਕ ਬੋਲਿਆ ਕਰੋ ਦੂਜਾ ਬਹਿ ਕੇ ਸੁਣਿਆ ਕਰੋ ਪਹਿਲਾਂ ਇਸ ਤਰ੍ਹਾਂ ਕਰਿਆ ਕਰੋ ਆਪਣਾ ਨਿੱਜੀ ਨੇਮ ਇੱਕ ਨੇਤਰ ਬੰਦ ਕਰਕੇ ਇੰਦਰੀਆਂ ਨੂੰ ਰੋਕ ਕੇ ਸੁਣੋ ਇਹ ਅਭਿਆਸ ਕਰਕੇ ਉਦੋਂ ਬਾਅਦ ਸੰਗਤ ਜਾ ਕੇ ਗਾਇਆ ਕਰੋ ਕਹਿੰਦੇ ਦੋਨੋਂ ਸਿੱਖ ਮੱਥਾ ਟੇਕ ਕੇ ਗਏ ਭਾਈ ਮਾਲੋ ਪੋਥੀ ਲੈ ਕੇ ਕਥਾ ਕਰਦਾ ਤੇ ਭਾਈ ਮੰਗਾ ਨੇਤਰ ਬੰਦ ਕਰਕੇ ਇੰਦਰੀਆਂ ਸੰਕੋਚ ਕੇ ਸਾਹਮਣੇ ਬੈਠ ਕੇ ਕੀ ਕਥਾ ਸੁਣਦਾ ਅਭਿਆਸ ਕਰਦੇ ਗੁਰਬਾਣੀ ਦੇ ਰਸ 'ਚ ਭਿੱਜ ਗਏ ਤੇ ਕੁਛ ਦਿਨਾਂ ਬਾਅਦ ਜਿਸ ਇਲਾਕੇ ਵਿੱਚ ਰਹਿੰਦੇ ਸਨ ਹਾਲਾਂਕਿ ਇਲਾਕੇ ਦਾ ਜ਼ਿਕਰ ਨਹੀਂ ਜ਼ਿਆਦਾ ਕੀਤਾ ਵਿਦਵਾਨਾਂ ਨੇ ਜਿੱਥੇ ਰਹਿੰਦੇ ਸਨ ਕਹਿੰਦੇ ਸੰਗਤ ਉਮੜ ਉਮੜ ਕੇ ਇਹਨਾਂ ਦੇ ਸਥਾਨ ਤੇ ਜਾਂਦੀ ਸੀ ਜਦੋਂ ਇਹ ਕਥਾ ਕੀਰਤਨ ਕਰਦੇ ਸਨ ਜਿਹੜਾ ਇੱਕ ਵਾਰੀ ਸੁਣ ਲੈਂਦਾ ਸੀ ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਮੁਰੀਦ ਹੋ ਜਾਂਦਾ ਸੀ ਗੁਰੂ ਸਾਹਿਬ ਨੇ ਇਹਨਾਂ ਦੋਨਾਂ ਨੂੰ ਸ਼ਬਦ ਕਿਹਾ ਇਹ ਅੰਤਲੇ ਸਮੇਂ ਤੱਕ ਇਹ ਕਥਾ ਕੀਰਤਨ 'ਚ ਬਖਸ਼ਿਸ਼ ਲੈਂਦੇ ਚਲੇ ਗਏ ਮੈਂ ਆਪ ਜੀ ਨੂੰ ਭਾਵਾਂ ਇਹ ਮੇਰੇ ਇਸ ਵਿਸ਼ੇ 'ਚ ਨਹੀਂ ਪ੍ਰਿੰਸੀਪਲ ਸਤਵੀਰ ਸਿੰਘ ਲਿਖਦਾ ਸੱਤਾ ਤੇ ਬਲਵੰਡ ਜੀ ਦਾ ਚਲਾਣਾ ਕਿਵੇਂ ਹੋਇਆ ਇਹ ਤਾਂ ਸਭ ਸਾਰਿਆਂ ਨੂੰ ਸਾਖੀ ਪਤਾ ਹੈ ਜੀ ਰੁੱਸ ਕੇ ਚਲੇ ਗਏ ਜਦੋਂ ਗੁਰੂ ਹਰਗੋਬਿੰਦ ਸਾਹਿਬ ਲਾਹੌਰ ਜਾਂਦੇ ਆ ਇਹ ਦੋਨਾਂ ਭਰਾਵਾਂ ਨੇ ਕੀਰਤਨ ਕੀਤਾ ਆਸਾ ਕੀ ਵਾਰ ਪੌੜੀ ਲਾਈ ਸਾਜ ਬੰਦ ਹੋ ਗਏ ਬਹੁਤ ਘੱਟ ਸੱਜਣਾਂ ਨੂੰ ਸ਼ਾਇਦ ਇਹ ਦੱਸਿਆ ਹੋਵੇ ਕਿਤੇ ਦੋਨੋਂ ਉੱਠ ਕੇ ਖੜੇ ਹੋ ਗਏ ਸੰਗਤ ਦੇਖਦੀ ਵੀ ਅੱਜ ਕੀ ਹੋਇਆ ਦੋਨਾਂ ਹਰ ਗੱਲ 'ਚ ਪੱਲੇ ਪਾਏ ਸਨ ਸ਼ਬਦ ਸਨ ਸਤਿਗੁਰੂ ਸਾਨੂੰ ਅਸੀਸ ਦਿਓ ਸਾਡਾ ਅੰਤਲਾ ਸਮਾਂ ਆ ਗਿਆ ਕੀਰਤਨੀਆਂ ਦੇਖੋ ਲਿਖਿਆ ਹੈ ਕਿ ਗੁਰਮੂਰਤ ਮਨ ਮੈਂ ਦ੍ਰਿੜ ਕੀਨੀ ਦੋਨਾਂ ਨੇ ਕੀਰਤਨ ਕਰਦਿਆਂ ਗੁਰੂ ਦੇ ਸਵਰੂਪ ਨੂੰ ਹਿਰਦੇ 'ਚ ਦ੍ਰਿੜ ਕਰ ਲਿਆ ਸਤ ਨਾਮ ਕਹਿ ਬਪ ਤਈ ਦੀਨੀ ਸਤ ਨਾਮ ਵਾਹਿਗੁਰੂ ਕਹਿ ਕੇ ਆਪਣਾ ਸਰੀਰ ਤਿਆਗ ਦਿੱਤਾ ਮਹਾਰਾਜ ਇਹ ਦੋਨੋਂ ਕੀਰਤਨ ਤੇ ਕਥਾ ਕਰਦੇ ਆ ਸੰਗਤ ਬਹੁਤ ਦੂਰੋਂ ਦੂਰੋਂ ਆਉਂਦੀ ਇਹਨਾਂ ਨੂੰ ਆ ਕੇ ਸੁਣਦੀ ਹੈ ਤੇ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਜਾ ਕੇ ਦੱਸਦੇ ਆ ਮਹਾਰਾਜ ਉਹ ਫਲਾਂ ਸਿੱਖ ਮਾਲੋ ਤੇ ਮੰਗਾ ਕਥਾ ਕੀਰਤਨ ਕਰਦੇ ਨੇ ਅਸੀਂ ਉਹਨਾਂ ਦੋਨਾਂ ਤੋਂ ਕੀਰਤਨ ਸੁਣ ਕੇ ਇਸ ਪਾਸੇ ਤੁਰੇ ਹਾਂ।